ਇਉਂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਗੁਰੂ ਕੇ ਸਿੱਖ ਝੂਮ ਝੂਮ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਹਨ। ਸੱਚ ਜਾਣਨਾ, ਗੁਰਬਾਣੀ ਨਾਲ ਜੁੜਨ ਵਾਲੇ ਨੂੰ, ਗੁਰਬਾਣੀ ਨੂੰ ਮਨ ਕਰਕੇ ਝੂਮ ਝੂਮ ਕੇ ਗਾਉਣ ਵਾਲੇ ਨੂੰ ਗੁਰਬਾਣੀ ਨੇ ਪਪੀਹਾ ਆਖਿਆ। ਪਪੀਹਾ ਗੁਰਬਾਣੀ ਦੀ ਪੰਕਤੀ ਤੁਸੀਂ ਕਈ ਦਫ਼ਾ ਪੜ੍ਹੀ ਅਤੇ ਸੁਣੀ ਹੋਵੇਗੀ, ਬੋਲਿਆ ਬੰਬੀਹਾ ਅੰਮ੍ਰਿਤ ਵੇਲੇ। ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ, ਬਰਸੋ ਕਿਰਪਾਤਾ। ਗੁਰੂ ਕਾ ਸਿੱਖ ਪਪੀ ਹੈ ਅਤੇ ਅੰਮ੍ਰਿਤ ਵੇਲੇ ਜਦ ਝੂਮ ਝੂਮ ਕੇ ਗਾਉਂਦਾ ਹੈ ਨਾ, ਝੂਮ ਝੂਮ ਕੇ ਗੁਰੂ ਨੂੰ ਚੇਤੇ ਕਰਦਾ ਹੈ, ਮਿਲਣ ਦੀ ਇੱਛਾ ਕਰਦਾ ਹੈ, ਅਤੇ ਧਰਮ ਦੀ ਦੁਨੀਆ ਨੇ ਕਹਿ ਦਿੱਤਾ ਇਹ ਮੇਰਾ ਸਿੱਖ ਨਹੀਂ ਬਲਕਿ ਪਪੀਹਾ ਹੈ। ਜਿਵੇਂ ਪਪੀਹਾ ਸਵਾਂਤੀ ਬੂੰਦ ਵਾਸਤੇ ਲੋਚਦਾ ਹੈ, ਗੁਰੂ ਕਾ ਸਿੱਖ ਮਿਲਾਪ ਵਾਸਤੇ ਲੋਚਦਾ ਹੈ। ਬਸ ਜਿਵੇਂ ਮਾਂ ਪੁੱਤਰ ਨੂੰ ਲੋਚਦੀ ਹੈ, ਬਿਲਕੁਲ ਸਿੱਖ ਗੁਰੂ ਨੂੰ ਲੋਚਦਾ ਹੈ। ਜਿਵੇਂ ਮੋਰ ਬੱਦਲ ਗਰਜਦਾ ਵੇਖ ਕੇ ਪਹਿਲਾਂ ਪਾਉਂਦਾ ਹੈ, ਤਿਵੇਂ ਗੁਰੂ ਕਾ ਸਿੱਖ ਗੁਰਬਾਣੀ ਦਾ ਸ਼ਬਦ ਜਦ ਗੂੰਜਦਾ ਹੈ, ਕੀਰਤਨ ਦੀ ਵਰਖਾ ਹੁੰਦੀ ਹੈ, ਤਦ ਪਹਿਲਾਂ ਪਾਉਂਦਾ ਹੈ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ। ਮੋਰ ਸਿੱਖ ਨੂੰ ਪਪੀਹੇ ਨਾਲ ਮੋਰਾਂ ਨਾਲ ਤਸ਼ਬੀਹ ਦਿੱਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇੱਕ ਗੱਲ ਆਖੀ ਹੈ, ਮੋਰ ਬੰਬੀਹੇ ਬੋਲ ਦੇਖ ਬੱਦਲ ਕਾਲੇ, ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮੁਰੀਦਾਂ ਪਿਰਹੜੀ, ਪੀਰ ਮੁਰੀਦਾਂ ਪਿਰਹੜੀ ਤੇ ਨਿਭ ਹੈ ਨਾਲੇ। ਗੁਰੂ ਦੀ ਤੇ ਸਿੱਖ ਦੀ ਪ੍ਰੀਤੀ ਇਸ ਤਰ੍ਹਾਂ ਹੈ ਜਿਵੇਂ ਮਾਂ ਤੇ ਪੁੱਤ ਦੇ, ਜਿਵੇਂ ਮੋਰ ਦੀ ਤੇ ਬੱਦਲਾਂ ਦੀ, ਬਿਲਕੁਲ ਸਿੱਖ ਦੀ ਪ੍ਰੀਤੀ ਇਸ ਤਰ੍ਹਾਂ ਹੈ। ਫਿਰ ਤੇ ਹੈ ਸਿੱਖ, ਫਿਰ ਤੇ ਹੈ ਬੰਬੀਹਾ, ਫਿਰ ਤੇ ਹੈ ਮੋਰ। ਵਰਨਾ ਜੇ ਗੁਰੂ ਤੋਂ ਵਿਛੜ ਗਿਆ ਹੈ ਤੇ ਫਿਰ ਪਪੀਹਾ ਨਹੀਂ ਹੈ, ਮੋਰ ਨਹੀਂ ਹੈ, ਫਿਰ ਤੇ ਕਾਂ ਹੀ ਹੈ, ਇੰਜ ਆਖਿਆ ਜਾਵੇਗਾ, ਫਿਰ ਸਿੱਖ ਨਹੀਂ ਹੈ। ਰਸਨਾ ਪਵਿੱਤਰ ਕਰੋ, ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਤੋਂ ਮੈਂ ਅਰਜ਼ ਕਰ ਰਿਹਾ ਸੀ, ਗੁਰੂ ਕੇ ਸਿੱਖ ਦੀਵਾਨ ਵਿੱਚ ਬੈਠੇ ਝੂਮ ਝੂਮ ਕੇ ਗਾਉਂਦੇ ਹਨ, ਆਜ ਹਮਾਰੇ ਮੰਗਲ ਚਾਰ, ਗੁਰਸੇਵੋ ਕਰ ਨਮਸਕਾਰ। ਵੈਸੇ ਵੀ ਦਸਵੇਂ ਜੋਤ ਵੇਲੇ ਜਿਹੜੇ 52 ਕਵੀ ਹੋਏ ਹਨ, ਉਹਨਾਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕੋ ਹੋਏ ਹਨ। ਸਿੱਖ ਧਰਮ ਦੇ ਵਿੱਚ ਚਾਰ ਭਾਈ ਗੁਰਦਾਸ ਹੋਏ ਹਨ, ਚਾਰ, ਤੇ ਇਹ ਚੌਥੇ ਦਾ ਮੈਂ ਜ਼ਿਕਰ ਕਰਦਾ ਹਾਂ ਜਿਸ ਦੀਆਂ ਵਾਰਾਂ ਹਨ ਦਸਵੇਂ ਪਾਤਸ਼ਾਹ ਦੇ ਸੰਬੰਧ ਵਿੱਚ। ਉਹਨਾਂ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ ਹੈ, ਸੱਚਾ ਅਮਰ ਗੋਬਿੰਦ ਦਾ ਸੁਣ ਗੁਰੂ ਗੁਰੂ ਪਿਆਰੇ, ਸਤ ਸੰਗ ਮਿਲਾਪ ਕਰ ਪੰਚ ਦੂਤ ਸੰਘਾਰੇ, ਵਿੱਚ ਸੰਗਤ ਢੋਈ ਨਾ ਲਹਿਣ ਜੋ ਖਸਮ ਵਿਸਾਰੈ, ਗੁਰਸਿੱਖਾਂ ਮੱਥੇ ਉਜਲੇ ਸੱਚੇ ਦਰਬਾਰੇ। ਕਹਿੰਦੇ ਜਿਹੜੇ ਸੰਗਤ ਵਿੱਚ ਬੈਠ ਕੇ ਗੁਰੂ ਦਾ ਸਿਮਰਨ ਕਰਦੇ ਹਨ, ਗੁਰੂ ਦਾ ਸੇਵਨ ਕਰਦੇ ਹਨ, ਗੁਰੂ ਦਾ ਧਿਆਨ ਧਰਦੇ ਹਨ, ਉਹ ਲੋਕ ਵਿੱਚ ਵੀ ਸੁਖੀ ਹਨ, ਪਰਲੋਕ ਵਿੱਚ ਵੀ ਸੁਖੀ ਹਨ। ਤੇ ਅਮਰ ਕੀ ਹੈ? ਹੁਕਮ, ਸੱਚਾ ਅਮਰ ਗੋਬਿੰਦ ਦਾ। ਅਮਰ ਤੋਂ ਮੁਰਾਦ ਹੈ ਹੁਕਮ, ਉਹਦਾ ਹੁਕਮ ਸੱਚ ਹੈ, ਕਿਉਂਕਿ ਉਹ ਆਪ ਸੱਚ ਹੈ, ਉਹਦਾ ਹੁਕਮ ਵੀ ਸੱਚ ਹੈ, ਉਹਦੀ ਕਿਰਿਆ ਵੀ ਸੱਚ ਹੈ, ਉਹਦਾ ਵਿਧਾਨ ਵੀ ਸੱਚ ਹੈ। ਸੱਚਾ ਅਮਰ ਗੋਬਿੰਦ ਦਾ ਸੁਣ ਗੁਰੂ ਪਿਆਰੇ, ਜੇ ਤਾਂ ਗੁਰੂ ਦਾ ਪਿਆਰਾ ਹੈ ਫਿਰ ਤੇ ਇਸ ਨੂੰ ਸੁਣ ਤੇ ਅਮਲਾ। ਇਹ ਗੱਲ ਉਹਨਾਂ ਵਾਸਤੇ ਹੈ ਜਿਹੜੇ ਗੁਰੂ ਕੇ ਪਿਆਰੇ ਹਨ। ਸੱਚਾ ਅਮਰ ਗੋਬਿੰਦ ਦਾ ਤੇ ਗੁਰੂ ਦਾ ਹੁਕਮ ਕੀ ਹੈ? ਗੁਰੂ ਦਾ ਅਮਰ ਕੀ ਹੈ? ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਅਮਰ, ਅਮਰ ਤੋਂ ਮੁਰਾਦ ਹੁਕਮ, ਉਹਦੀ ਆਗਿਆ ਕੀ ਹੈ? ਉਹਦੀ ਆਗਿਆ ਦਾ ਪਾਲਣ ਇਹ ਕਰਨਾ ਹੈ ਵੀ ਜੇ ਤੂੰ ਗੁਰੂ ਨਾਨਕ ਦਾ ਸਿੱਖ ਹੈ ਨੌਵੇਂ ਜਾਮੇ ਤੱਕ, ਤੇ ਮੇਰਾ ਅਮਰ ਹੈ, ਮੇਰਾ ਹੁਕਮ ਹੈ ਵੀ ਤੂੰ ਦਸਵੀਂ ਜੋਤ ਦਾ ਹੁਕਮ ਮੰਨ, ਤੂੰ ਪੰਜ ਕਕਾਰੀ ਰਹਿਤ ਰੱਖ। ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਤੂੰ ਅੰਮ੍ਰਿਤਧਾਰੀ ਹੋ, ਤੂੰ ਪੰਜ ਕਕਾਰੀ ਰਹਿਤ ਦਾ ਧਾਰਨੀ ਹੋ, ਕਿਉਂਕਿ ਮੈਂ ਆਇਆ ਹੀ ਇਸੇ ਵਾਸਤੇ ਹਾਂ। ਆਪ ਜੀ ਨੂੰ ਪਤਾ ਹੈ ਨਾ, ਜਦ ਬਚਪਨ ਅਵਸਥਾ ਵਿੱਚ ਹਨ ਤੇ ਇੱਕ ਮੁਸਲਮਾਨ ਸੂਫੀ ਫਕੀਰ ਪੀਰ ਭੀਖਣ ਸ਼ਾਹ ਪਟਨੇ ਸਾਹਿਬ ਪਹੁੰਚ ਜਾਂਦਾ ਹੈ ਵੀ ਅੱਜ ਖੁਦਾ ਦਾ ਨੂਰ ਇੱਧਰ ਪ੍ਰਗਟ ਹੋਇਆ ਹੈ, ਨਮਾਜ਼ ਇੱਧਰ ਨੂੰ ਅਦਾ ਕਰਨੀ ਹੈ, ਜ਼ਿਆਰਤ ਕਰਨ ਵਾਸਤੇ, ਦਰਸ਼ਨ ਕਰਨ ਵਾਸਤੇ, ਚਰਨ ਪਰਸਨ ਵਾਸਤੇ ਜਦ ਆਉਂਦਾ ਹੈ ਤੇ ਮਾਮਾ ਕਿਰਪਾਲ ਜੀ ਨੂੰ ਕਹਿੰਦਾ ਹੈ ਮੈਂ ਦਰਸ਼ਨ ਕਰਨੇ ਹਾਂ, ਮੈਂ ਪਪੀਹਾ ਹਾਂ ਉਸਦਾ, ਗੁਰੂ ਮੇਰਾ ਸਵੰਤੀ ਬੂੰਦ ਹੈ, ਮੈਂ ਮੋਰ ਹਾਂ ਉਸਦਾ, ਗੁਰੂ ਮੇਰਾ ਰਹਿਮਤ ਦਾ ਬੱਦਲ ਹੈ, ਮੈਂ ਸਿੱਖ ਹਾਂ ਉਸਦਾ, ਗੁਰੂ ਮੇਰਾ ਬਖਸ਼ਿਸ਼ ਭੰਡਾਰ ਮਾਲਕ ਹੈ, ਮੈਂ ਉਸਦੇ ਦਰਸ਼ਨ ਕਰਨ ਵਾਸਤੇ ਆਇਆ। ਉਹ ਕਹਿੰਦਾ ਹੈ ਅਜੇ ਬਚਪਨ ਅਵਸਥਾ ਹੈ, ਛੋਟੀ ਅਵਸਥਾ ਹੈ, ਹਵਾ ਲੱਗ ਜਾਵੇਗੀ। ਜਦ ਬਜ਼ਿੱਦ ਹੈ ਭੀਖਣ ਸ਼ਾਹ ਤੇ ਮਾਮਾ ਕਿਰਪਾਲ ਜੀ ਲੈ ਕੇ ਆਏ, ਸਤਿਗੁਰੂ ਜੀ ਦੇ ਅੱਗੇ ਬੁਝਾਰਤ ਪਾਉਂਦਾ ਹੈ, ਦੋ ਕੁਜੀਆਂ ਰੱਖ ਕੇ, ਇੱਕ ਵਿੱਚ ਪਾਣੀ ਹੈ, ਇੱਕ ਵਿੱਚ ਦੁੱਧ ਹੈ, ਅੱਗੇ ਕਰ ਦਿੰਦਾ ਹੈ। ਤੁਸੀਂ ਕਈ ਦਫ਼ਾ ਇਹ ਘਟਨਾ ਸਾਖੀ ਸੁਣੀ ਹੋਵੇਗੀ, ਇਹ ਤੇ ਮੈਂ ਕੇਵਲ ਐਗਜ਼ੈਂਪਲ ਮਾਤਰ ਇੱਥੇ ਜ਼ਿਕਰ ਕਰਨ ਲੱਗਾ ਹਾਂ ਵੀ ਇਹ ਇਸ਼ਾਰਾ ਕੀ ਸੀ। ਦੁੱਧ ਤੇ ਪਾਣੀ ਅੱਗੇ ਕਰਦਾ ਹੈ ਵੀ ਜੇ ਦੁੱਧ ਤੇ ਹੱਥ ਰੱਖੇਗਾ ਤੇ ਮੁਸਲਮਾਨਾਂ ਦੀ ਰੱਖਿਆ ਕਰੇਗਾ, ਪਾਣੀ ਤੇ ਹੱਥ ਰੱਖੇਗਾ ਤੇ ਹਿੰਦੂ ਦੀ ਰੱਖਿਆ ਕਰੇਗਾ। ਪਾਤਸ਼ਾਹ ਜੀ ਨੇ ਦੋਨਾਂ ਤੇ ਹੱਥ ਰੱਖ ਦਿੱਤੇ ਔਰ ਆਪਣੀ ਚਰਨ ਛੋਹ ਨਾਲ ਦੋਨੋਂ ਕੁਜੀਆਂ ਰੋੜ ਦਿੱਤੀਆਂ ਤੇ ਜਦ ਰੋੜੀਆਂ ਪਾਣੀ ਤੇ ਦੁੱਧ ਮਿਕਸ ਹੋ ਕੇ ਤੁਰ ਪਿਆ। ਉੱਥੋਂ ਇਸ਼ਾਰਾ ਕਰਦੇ ਹਨ, ਕਹਿੰਦੇ ਹਨ ਮੈਂ ਸਾਂਝਾ ਰਹਿਬ ਰਹਾਂ, ਮੈਂ ਸਾਂਝਾ ਰਹਿਬ ਰਹਾਂ, ਮੈਂ ਹਿੰਦੂ ਤੇ ਮੁਸਲਮਾਨਾਂ ਦਾ ਸਾਂਝਾ ਹਾਂ, ਪਰ ਇਹਨਾਂ ਨੂੰ ਮੈਂ ਮਿਲਾ ਕੇ ਇੱਕ ਨਵਾਂ ਧਰਮ ਪੈਦਾ ਕਰਨਾ, ਇੱਕ ਨਵਾਂ ਮਨੁੱਖ ਮੂਰਤੀ ਮਾਨ ਕਰਨਾ ਜਿਹਦਾ ਨਾਮ ਹੋਵੇਗਾ ਸਿੰਘ। ਮੈਂ ਪਾਣੀ ਤੇ ਦੁੱਧ ਨੂੰ ਮਿਕਸ ਕਰ ਦੇਣਾ ਹੈ, ਮੈਂ ਜਾਤ ਪਾਤ ਦੇ ਭਰਮ ਬੰਦਰਾਂ ਨੂੰ ਕੱਟ ਦੇਣਾ ਹੈ, ਖੋ ਦੇਣਾ ਹੈ। ਤੇ ਤੁਸੀਂ ਪੁੱਛ ਲਓ, ਗੁਰੂ ਨਾਨਕ ਨੇ ਪਹਿਲੇ ਜਾਮੇ ਵਿੱਚ ਕਹਿ ਦਿੱਤਾ, ਬਦਕਿਸਮਤੀ ਇਹ ਹੈ ਕਿ ਗੁਰੂਆਂ ਦੇ ਸਿਧਾਂਤ ਨੂੰ ਅਸੀਂ ਕਮਾਇਆ ਹੀ ਨਹੀਂ, ਅਮਲਾਇਆ ਹੀ ਨਹੀਂ। ਪ੍ਰਭਾਤੀ ਰਾਗ ਵਿੱਚ ਮਹਾਰਾਜ ਜੀ ਦੇ ਸਾਹਮਣੇ ਜਦ ਕਿਸੇ ਨੇ ਸਵਾਲ ਕੀਤਾ, ਮਹਾਰਾਜ ਤੁਸੀਂ ਬੇਦੀ ਕੁਲ ਭੂਸ਼ਣ ਹੋ, ਤੁਸੀਂ ਬੇਦੀਆਂ ਦੀ ਕੁਲ ਵਿੱਚ ਅਵਤਾਰ ਧਾਰਿਆ ਹੈ, ਤੁਸੀਂ ਹਿੰਦੂਆਂ ਦੇ ਘਰ ਵਿੱਚ ਅਵਤਾਰ ਧਾਰਿਆ ਹੈ, ਤੁਸੀਂ ਦੂਸਰੀ ਜਾਤ ਪਾਤ ਨਾਲ ਕਿਵੇਂ ਵਰਤੋਗੇ? ਤੇ ਮਹਾਰਾਜ ਨੇ ਪ੍ਰਭਾਤੀ ਰਾਗ ਵਿੱਚ ਇੱਕ ਬਚਨ ਆਖਿਆ, ਬੜਾ ਕੀਮਤੀ ਬਚਨ, ਤੇ ਸਤਿਗੁਰੂ ਦੇ ਸਾਰੇ ਕੀਮਤੀ ਹਨ, ਪਰ ਜਿਹੜੇ ਅਮਲਾ ਲਈਏ, ਕਮਾ ਲਈਏ, ਜਿਨ੍ਹਾਂ ਨੂੰ ਹਿਰਦੇ ਵਿੱਚ ਵਸਾ ਲਈਏ, ਮਹਾਰਾਜ ਕਹਿੰਦੇ ਹਨ ਜਾਤ ਜਨਮ ਨਾ ਪੁੱਛੀਐ, ਜਾਤ ਜਨਮ ਨਾ ਪੁੱਛੀਐ, ਸੱਚ ਕਰ ਲਿਹੋ ਬਤਾਏ, ਸੱਚਾ ਕਰ, ਈਸ਼ਵਰ ਦਾ ਕਰ, ਉਹਨੇ ਦੱਸੀ ਹੈ ਗੱਲ ਤੇ ਮੈਂ ਤੁਹਾਨੂੰ ਦੱਸਦਾ। ਜਾਤ ਜਨਮ ਨਾ ਪੁੱਛੀਐ, ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਮਨੁੱਖ ਜਿਹੇ ਜੇ ਕਰਮ ਕਰਦਾ ਹੈ, ਨੀਚ ਕਰਮ ਕਰਦਾ ਹੈ ਤੇ ਨੀਚ ਜਾਤ ਹੈ, ਉੱਤਮ ਕਰਮ ਕਰਦਾ ਹੈ ਤੇ ਉੱਤਮ ਜਾਤ ਹੈ। ਐਵੇਂ ਮਨੁੱਖ ਜਾਤ ਪਾਤ ਦਾ ਮਾਣ ਕਰੀ ਜਾਵੇ, ਜਾਤ ਪਾਤ ਤਾਂ ਸਾਡੀ ਖੋ ਦਿੱਤੀ ਹੈ, ਗੁਆ ਦਿੱਤੀ ਹੈ। ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਸਾਰਿਆਂ ਨੂੰ ਇੱਕੋ ਜਗ੍ਹਾ ਘੁੱਟਾਂ ਭਰਾ ਦਿੱਤੀਆਂ ਵੀ ਅੱਜ ਤੋਂ ਤੁਹਾਡੀ ਜਾਤ ਗੋਤ ਖਤਮ। ਹੁਣ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਰਹਿੰਦੇ ਹਾਂ, ਸੁਣਦੇ ਰਹਿੰਦੇ ਹਾਂ ਤੇ ਮੂੰਹ ਜ਼ਬਾਨੀ ਕਹਿੰਦੇ ਵੀ ਰਹਿੰਦੇ ਹਾਂ, ਲੇਕਿਨ ਜਦ ਲੜਕੇ ਲੜਕੀ ਦਾ ਰਿਸ਼ਤਾ ਕਰਨਾ ਹੁੰਦਾ ਹੈ ਨਾ, ਅਸੀਂ ਨਾਨੀ ਦਾ ਗੋਤ ਖੋਜਣ ਤੱਕ ਜਾਂਦੇ ਹਾਂ ਵੀ ਨਾਨੀ ਦਾ ਗੋਤ ਕੀ ਹੈ, ਆਪਣੇ ਗੋਤ ਦੀ ਗੱਲ ਛੱਡੋ। ਸਿੱਖ ਸਿਧਾਂਤ ਗੁਰੂ ਸਾਹਿਬ ਜੀ ਦੇ ਵਿੱਚ ਹੀ ਦੱਬ ਕੇ ਰਹਿ ਗਿਆ ਔਰ ਤਦੇ ਤੇ ਇੱਕ ਆਲਮ ਬੰਦੇ ਨੇ ਗੱਲ ਆਖੀ ਸੀ, ਮੈਂ ਅੱਗੇ ਵੀ ਇੱਕ ਵਾਰੀ ਅਰਜ਼ ਕੀਤਾ ਸੀ, 1932 ਵਿੱਚ ਜਦ ਇੱਕ ਬਰਲਨ ਵਿੱਚ ਸਰਵ ਧਰਮ ਸੰਮੇਲਨ ਕਾਨਫਰੰਸ ਹੋਈ ਤੇ ਉੱਥੇ ਇੱਕ ਪਾਦਰੀ ਨੇ ਗੱਲ ਆਖੀ ਸੀ, ਸਰਾ ਕਰਨੈਲ ਸਿੰਘ ਜੀ ਨੂੰ, ਜਿਹੜੇ ਸਿੱਖ ਪ੍ਰਤੀਨਿਧ ਬਣ ਕੇ ਗਏ ਸਨ, ਜਦੋਂ ਪਤਾ ਲੱਗਿਆ ਨਾ ਵੀ ਸਿੱਖਾਂ ਦੇ ਪ੍ਰਤੀਨਿਧ ਇਹ ਬਣ ਕੇ ਆਏ ਹਨ, ਤੇ ਉਹਨੇ ਪਹਿਲੀ ਗੱਲ ਇਹ ਆਖੀ ਸੀ ਵੀ ਤੁਸੀਂ ਸਾਰੇ ਸਿੱਖ ਨਰਕਾਂ ਨੂੰ ਜਾਓਗੇ। ਤੁਸੀਂ ਅਕਿਰਤ ਕਣ ਹੋ। ਅਤੇ ਉਹਨਾਂ ਨੂੰ ਗੁੱਸਾ ਲੱਗਾ ਵੀ ਮੇਰੀ ਇਹਨੇ ਇਨਸਲਟ ਕੀਤੀ ਹੈ। ਜਦ ਵਾਦ ਵਿਵਾਦ ਚੱਲਿਆ ਅਤੇ ਉਹਨੇ ਗੱਲ ਆਖੀ ਇੱਕ ਪਾਦਰੀ ਨੇ ਵੀ ਮੈਂ ਸ਼ਬਦ ਇਸ ਵਾਸਤੇ ਵਰਤੇ ਹਨ ਵੀ ਕਾਸ਼ ਕਿਤੇ ਗੁਰੂ ਨਾਨਕ ਸਾਡੇ ਵਿੱਚ ਪੈਦਾ ਹੋਏ ਹੁੰਦੇ, ਅੱਜ ਸਾਰੀ ਦੁਨੀਆ ਸਿੱਖ ਹੋਣੀ ਸੀ। ਮੈਂ ਉਹਨਾਂ ਦਾ ਜਪਜੀ ਸਾਹਿਬ ਪੜ੍ਹਿਆ ਹੈ। ਇਹ ਪਾਦਰੀ ਇੱਕ ਗੱਲ ਕਹਿੰਦਾ ਹੈ, ਕਹਿੰਦਾ ਕੇਵਲ ਮੈਂ ਉਹਨਾਂ ਦਾ ਜਪਜੀ ਸਾਹਿਬ ਪੜ੍ਹਿਆ ਹੈ ਅਤੇ ਮੈਂ ਜਪਜੀ ਸਾਹਿਬ, ਉਹਨੇ ਇੱਕ ਟਿੱਕਾ ਪੜ੍ਹਿਆ ਹੋਵੇਗਾ ਇੰਗਲਿਸ਼ ਵਿੱਚ ਅਨੁਵਾਦ ਹੋਇਆ, ਕਹਿੰਦਾ ਮੈਂ ਕੇਵਲ ਜਪਜੀ ਸਾਹਿਬ ਉਹਨਾਂ ਦਾ ਪੜ੍ਹਿਆ ਅਤੇ ਮੈਂ ਪੜ੍ਹ ਕੇ ਇਹ ਮਹਿਸੂਸ ਕੀਤਾ ਵੀ ਇੰਨੇ ਉੱਚੇ ਸੁੱਚੇ ਸਿਧਾਂਤ, ਇੰਨੇ ਗਿਆਨ ਦਾ ਮਾਲਕ, ਇਹ ਹਿੰਦੁਸਤਾਨ ਵਿੱਚ ਇੱਕ ਰਹਿਬਰ ਪੈਦਾ ਹੋਇਆ ਔਰ ਸਿੱਖ ਕੌਮ ਵਿੱਚ ਪੈਦਾ ਹੋਇਆ। ਕਾਸ਼ ਕਿਤੇ ਸਾਡੇ ਵਿੱਚ ਪੈਦਾ ਹੋਇਆ ਹੁੰਦਾ ਅਤੇ ਸਾਰੀ ਦੁਨੀਆ ਅੱਜ ਸਿੱਖ ਹੋਣੀ ਸੀ। ਮੈਂ ਤੁਹਾਨੂੰ ਇਸ ਵਾਸਤੇ ਆਖਿਆ ਵੀ ਗੁਰੂ ਨਾਨਕ ਦੇ ਇੰਨੇ ਸੁੱਚੇ ਉੱਚੇ ਸੁੱਚੇ ਸਿਧਾਂਤ ਨੂੰ ਤੁਸੀਂ ਗੁਰਦੁਆਰਿਆਂ ਵਿੱਚ ਬੰਦ ਕਰ ਲਿਆ, ਬਾਹਰ ਨਹੀਂ ਪ੍ਰਚਾਰਿਆ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਸੱਚਾ ਅਮਰ ਗੋਬਿੰਦ ਦਾ ਸੁਣ ਗੁਰੂ ਪਿਆਰੇ ਕੀ ਹੈ, ਸਤਸੰਗ ਮਿਲਾਪ ਕਰ। ਸਤਸੰਗਤ ਵਿੱਚ ਬੈਠ ਕੇ ਸਤਸੰਗ, ਸਤ ਕੀ ਹੈ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ। ਤੂੰ ਈਸ਼ਵਰ ਸੱਚੇ ਨਾਲ ਆਪਣਾ ਸੰਗ ਕਰ, ਉਹਦੇ ਨਾਲ ਸੰਗ ਕਰ। ਅਤੇ ਸਾਡਾ ਸੰਗ ਕਿਸ ਚੀਜ਼ ਨਾਲ ਹੈ? ਸਾਡਾ ਸੰਗ ਤੇ ਇਹਨਾਂ ਪੰਜਾਂ ਦੂਤਾਂ ਨਾਲ ਹੈ, ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੈ ਸਦਾ ਬਿਆਲ। ਸਾਡਾ ਸੰਗ ਤੇ ਇਹਨਾਂ ਨਾਲ ਹੈ, ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੈ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾਂ ਕਰਤਾਰ। ਸਾਡੀ ਤੇ ਅਵਸਥਾ ਇਹ ਹੈ ਕਿ ਖੱਟ ਨੇਮ ਕਰ ਕੋਠ ਦੀ ਬੰਦੀ, ਵਸਤ ਅਨੂਪ ਵਿੱਚ ਪਾਈ, ਕੁੰਜੀ ਕੁਲਫ ਪ੍ਰਾਣ ਕਰ ਰਾਖੇ ਕਰਤੇ ਬਾਹਰ ਨਾ ਲਾਏ। ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੇ ਜਨਮ ਗਵਾਇਆ, ਚੋਰ ਮੂਸੇ ਘਰ ਜਾਈ। ਤੇ ਤੇਰੇ ਨਾਲ ਹੈ ਕਿ ਪੰਚ ਪਹਿਰੂਆ ਦਰਮੇ ਰਹਿਤੇ, ਤਿਨਕਾ ਨਹੀਂ ਪਤਿਆਰਾ। ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਹਿਰਦੇ ਵਿੱਚ ਵਸਦੇ ਹਨ, ਤੇਰੇ ਜੀਵਨ ਵਿੱਚ ਵਸਦੇ ਹਨ, ਇਹਨਾਂ ਦਾ ਵਸਾਹ ਨਾ ਕਰੇ। ਗੱਲ ਤੇ ਇਹ ਹੈ, ਗੁਰਬਾਣੀ ਇਹ ਕਹਿੰਦੀ ਤੇਰੇ ਨਾਲ ਵਸਦੇ ਤੇ ਇਹ ਹਨ, ਤੂੰ ਆਖੇ ਤੇ ਇਹਨਾਂ ਦੇ ਲੱਗਦਾ, ਤੁਰਦਾ ਤੇ ਤੂੰ ਇਹਨਾਂ ਦੇ ਨਾਲ ਹੈ, ਸੰਗਤ ਤੇ ਤੇਰੀ ਸੱਚ ਨਾਲ ਹੈ ਹੀ ਕੋਈ ਨਹੀਂ। ਸਤ ਸੰਗ ਮਿਲਾਪ ਕਰ, ਪੰਜ ਦੂਤ ਸੰਘਾਰੇ, ਇਹਨਾਂ ਨੂੰ ਭਜਾ ਦੇ, ਇਹਨਾਂ ਦੀ ਛੁੱਟੀ ਕਰ ਦੇ। ਉਸ ਦਿਨ ਛੁੱਟੀ ਹੋ ਜਾਵੇਗੀ ਇਹਨਾਂ ਦੀ ਜਿਸ ਦਿਨ ਗੁਰੂ ਨਾਲ ਤੇਰਾ ਮਿਲਾਪ ਹੋ ਜਾਵੇਗਾ, ਜਿਸ ਦਿਨ ਸੱਚ ਨਾਲ ਤੇਰਾ ਮਿਲਾਪ ਹੋ ਜਾਵੇਗਾ। ਸੱਚਾ ਅਮਰ ਗੋਬਿੰਦ ਦਾ ਸੁਣ ਗੁਰੂ ਪਿਆਰੇ, ਸਤ ਸੰਗ ਮਿਲਾਪ ਕਰ, ਪੰਜ ਦੂਤ ਸੰਘਾਰੇ, ਵਿੱਚ ਸੰਗਤ ਢੋਈ ਨਾ ਲੈਣ ਜੋ ਖਸਮ ਵਸਾਰੇ। ਜਿਹੜੇ ਗੁਰੂ ਨੂੰ, ਪਰਮਾਤਮਾ ਨੂੰ, ਈਸ਼ਵਰ ਨੂੰ, ਵਾਹਿਗੁਰੂ ਨੂੰ, ਖੁਦਾਵੰਦ ਕਰੀਮ ਨੂੰ ਵਸਾਰੀ ਬੈਠੇ ਹਨ, ਉਹਨਾਂ ਨੇ ਪਤਾ ਕੀ ਕੀਤਾ? ਲੋਕ ਗਇਓ ਪਰ ਲੋਕ ਗਵਾਇਓ। ਵਿੱਚ ਸੰਗਤ ਢੋਈ ਨਾਲ ਹੈ ਜੋ ਖਸਮ ਵਿਸਾਰੇ, ਗੁਰਸਿੱਖਾਂ ਮੱਥੇ ਉਜਲੇ ਸੱਚੇ ਦਰਬਾਰੇ। ਗੁਰੂ ਕੇ ਸਿੱਖ ਦਾ ਮੁੱਖ ਉਜਲਾ ਹੋਣਾ ਹੈ, ਉਹਦਾ ਮੁੱਖ ਉਜਲਾ ਹੋਣਾ ਹੈ। ਕਿਉਂ? ਕਿਉਂਕਿ ਗੁਰੂ ਕੇ ਸਿੱਖ ਨੇ ਗੁਰੂ ਕੀ ਆਗਿਆ ਦਾ ਪਾਲਣ ਕੀਤਾ ਹੈ। ਤੇ ਗੁਰੂ ਦੀ ਆਗਿਆ ਦਾ ਪਾਲਣ ਕੀ ਹੈ? ਪੰਜ ਕਕਾਰੀ ਰਹਿਤ ਰੱਖਣੇ,